ਹੁਕਮ ਕੀ ਹੈ ਮਨ ਭਾਣ ਦੇ ਰਾਹ ਪੀੜੇ ਅੱਗੇ ਜਾਵਣ ਨੰਗਾ ਦੋਜ਼ਖ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਔਗਣ ਪਛੋਤਾਵ। ਕਹਿੰਦੇ ਇਸ ਕਰਕੇ ਇਹਨੂੰ ਅਗਿਆਨੀ ਕਹਿੰਦੇ ਹਾਂ ਵੀ ਤੇਰੇ ਨਾਲ ਤਾਂ ਤੈਂ ਮਰਨਾ ਤਾਂ ਹੈ ਨਹੀਂ, ਤੇਰੇ ਮਰਨ ਸਰੀਰ ਮਰਨ ਤੋਂ ਬਾਅਦ ਤੇਰਾ ਜੀਵ ਆਤਮਾ ਸੂਖਸ਼ਮ ਸਰੀਰ ਦੇ ਆਧਾਰ 'ਤੇ ਜਿਉਂਦਾ ਰਹੇਗਾ। ਉਹ ਤਾਂ ਮਰਦਾ ਹੀ ਨਹੀਂ ਜਿਹਨੂੰ ਜੀਵ ਕਹਿੰਦੇ ਨੇ। ਲੇਕਿਨ ਉਹਦੇ ਵਾਸਤੇ ਵੀ ਕੁਛ ਕਰ ਲੈ, ਜੇ ਦਰਗਾਹ ਵਿੱਚ ਜਾਏਗਾ ਉੱਥੇ ਲੇਖਾ ਪੱਤਾ ਹੋਏਗਾ, ਕੁਛ ਤੇਰੇ ਕੋਲ ਨਾ ਹੋਇਆ ਫਿਰ ਕੀ ਕਰੇਗਾ, ਫਿਰ ਤਾਂ ਬਹੁਤ ਔਖਾ ਹੋਜੂ। ਇਸ ਤਰ੍ਹਾਂ ਫਰਮਾਨ ਕਰਦੇ ਨੇ। ਹੁਣ ਬੱਤੇ ਹਰ ਨਾਮ ਨਾ ਬੀਜਿਆ ਅੱਗੇ ਪੁੱਛਾਂ ਗਿਆ ਸਾਈਂ ਦਾ, ਬੱਤੇ ਹਰ ਨਾਮ ਨਾ ਬੀਜਿਆ ਅੱਗੇ ਪੁੱਛਾਂ ਗਿਆ ਸਾਈਂ ਦਾ।
We'll be right back. ਪਾਏ ਅਧਾਰ ਨਾਮ ਨੱਚੇ ਤਿਓ
ਜਿਨੈ ਸਾਰ ਨਾਮ ਨਾ ਚੇਤਿਓ ਸੇ ਕਾਹੇ ਜਾਗਾਏ ਰਾਮ ਰਾਜੇ ਕਹਿੰਦੇ ਸੰਸਾਰ ਤੇ ਆਉਣ ਦਾ ਕੀ ਫਾਇਦਾ ਸੀ ਉਹਨਾਂ ਦਾ ਕੋਈ ਰੀਜ਼ਨ ਤਾਂ ਦੱਸਣ ਵੀ ਕਾਹਦੇ ਵਾਸਤੇ ਆਏ ਨੇ ਕੂੜ ਕਮਾਉਣ ਵਾਸਤੇ ਕੂੜ ਇਕੱਠਾ ਕਰਨ ਵਾਸਤੇ ਕੂੜ ਦੀ ਜ਼ਿੰਦਗੀ ਬਿਤਾਉਣ ਵਾਸਤੇ ਆਏ ਨੇ ਬਣੇ ਫਿਰਨ ਆਪਣੇ ਆਪ 'ਚ ਵੀ ਮੈਂ ਫਲਾਣਾ ਮੈਂ ਤਿਨਕਾ ਮੇਰੀ ਇੰਨੀ ਜਾਇਦਾਦ ਹੈ ਮੇਰਾ ਐਡਾ ਪਰਿਵਾਰ ਹੈ ਮਹਾਰਾਜ ਕਹਿੰਦੇ ਸਭ ਅਗਿਆਨਤਾ ਕੁਛ ਨਹੀਂ ਹੈ ਸਣ ਛੱਡ ਕੇ ਚਲੇ ਜਾਣਾ ਕੁਛ ਨਹੀਂ ਰਿਹਾ ਕਰਦਾ ਨਾ ਮੁੜ ਕੇ ਸੰਪਰਕ ਹੋਵੇ ਨਾ ਕੋਈ ਵਾਸਤਾ ਜਿਨ੍ਹਾਂ ਦੇ ਵਾਸਤੇ ਪਾਪ ਕਰਦਾ ਨਾ ਉਹਨਾਂ ਨਾਲ ਕੋਈ ਸੰਬੰਧ ਰਹਿੰਦਾ ਸੋ ਇਸ ਤਰ੍ਹਾਂ ਦਾ ਹਾਲਾਤ ਮਹਾਰਾਜ ਕਹਿੰਦੇ ਉਹਨਾਂ ਦੇ ਆਉਣ ਦਾ ਕੀ ਫਾਇਦਾ ਹੋਇਆ ਇਹ ਮਾਨਸ ਜਨਮ ਦਲੰਬ ਹੈ ਨਾਮ ਬਿਨ ਬਿਰਥਾ ਸਭ ਜਾਏ ਹੁਣ ਬੱਤੇ ਹਰ ਨਾਮ ਨਾਲ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨਮੁੱਖਾਂ ਨੂੰ ਫੇਰ ਜਨਮ ਹੈ ਨਾਨਕ ਘਰ ਪਾਏ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਪਤਾ ਨਹੀਂ ਹੈ ਇਸ ਨੂੰ ਬਈ ਮਨ ਦੇ ਪਿੱਛੇ ਲੱਗਣ ਵਾਲਾ ਪੁਰਸ਼ ਜਿਹੜਾ ਹੈ ਮਨਮੁੱਖ ਆਵੇ ਮਨਮੁੱਖ ਜਾਵੇ ਮਨਮੁੱਖ ਫਿਰ ਚੋਟਾਂ ਖਾਵੇ ਜਿਤਨੇ ਨਰਕ ਸੇ ਮਨਮੁੱਖ ਭੋਗੇ ਗੁਰਮੁਖ ਲੇਪ ਨਾ ਮਾਸਾ ਹੈ ਮਨਮੁੱਖ ਦੁੱਖ ਆ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਦੁੱਖ ਵਿੱਚ ਜੰਮੇ ਦੁੱਖ ਮਰੇ ਹਉਮੈ ਕਰ ਦੇਵੇ ਆਏ ਈਗੋ ਦੇ ਅੰਦਰ ਹੰਕਾਰ ਦੇ ਅੰਦਰ ਜ਼ਿੰਦਗੀ ਬਤੀਤ ਕਰ ਲੈਂਦੇ ਕਹਿੰਦੇ ਤਾਂ ਅਸੀਂ ਉਹਨੂੰ ਅਗਿਆਨੀ ਕਿਹਾ ਹਰ ਗੁਣ ਕਾਹੇ ਨਾ ਗਾਵੇ ਮੂਰਖ ਅਗਿਆਨ ਇੰਨਾ ਮੂਰਖ ਤੇ ਅਗਿਆਨੀ ਹੈ ਮੂਰਖਾਂ ਦੀ ਬਾਤ ਸਮਝਣ ਵਾਸਤੇ ਇੱਕ ਮਹਾਂਪੁਰਸ਼ ਸਾਖੀ ਦੱਸਿਆ ਕਰਦੇ ਨੇ ਕੋਈ ਪਰਿਵਾਰ ਸੀ ਕੋਈ ਰਾਜਾ ਸੀ ਉਸਦੀ ਜੋ ਰਾਣੀ ਸੀ ਉਸਨੇ ਬਹੁਤ ਵਾਰੀ ਯਤਨ ਕਰਿਆ ਕਿ ਇਸ ਰਾਜੇ ਨੂੰ ਆਪਣੇ ਪਤੀ ਨੂੰ ਮੈਂ ਪਰਮੇਸ਼ਰ ਵੱਲ ਲਾਵਾਂ ਕਿਉਂਕਿ ਸੁਭਾਅ ਚੰਗਾ ਹੈ ਇਸ ਦਾ ਨੇਕ ਹੈ ਰਿਆਇਆ ਦਾ ਕੰਮ ਵੀ ਕਰਦਾ ਪਰ ਨਾਮ ਨਾ ਜਪਣ ਕਰਕੇ ਇਹ ਸਾਰੇ ਕਰਮ ਜ਼ੀਰੋ ਹੁੰਦੇ ਨੇ ਚਾਹੇ 50 ਜ਼ੀਰੋ ਲਾ ਲਓ ਜਦ ਤੀ ਇਹ ਤਾਂ ਨਹੀਂ ਲੱਗਦਾ ਕੋਈ ਰਕਮ ਨਹੀਂ ਬਣਦੀ ਅਤੇ ਦੂਸਰੇ ਇਹਨਾਂ ਨੂੰ ਜਮ ਲੁੱਟ ਲਿਆ ਕਰਦੇ ਆ ਕਰਮ ਧਰਮ ਪਾਖੰਡ ਜੋ ਦੀਸਾ ਤੈਨੂੰ ਜਮ ਜਗਾਤੀ ਲੁੱਟ ਹੈ ਅਤੇ ਮੈਂ ਪਰਮੇਸ਼ੁਰ ਦੇ ਨਾਮ ਵੱਲ ਲਾਵਾਂ ਹਰ ਵਕਤ ਸਾਖੀਆਂ ਸੁਣਾਇਆ ਕਰੇ ਸ਼ਾਸਤਰਾਂ ਦੀ ਵਿਚਾਰ ਸੁਣਾਇਆ ਕਰੇ ਸਤਸੰਗ 'ਤੇ ਜਾ ਕੇ ਮਹਾਂਪੁਰਸ਼ਾਂ ਦੇ ਪ੍ਰਵਚਨ ਸੁਣਾਇਆ ਕਰੇ ਬੋਲਣਾ ਬਹੁਤ ਸੋਹਣਾ ਆਉਂਦਾ ਸੀ ਮੰਤਕ ਬੜਾ ਬੜੀ ਸੀ ਰਾਜਾ ਕਨਵਿੰਸ ਹੋ ਕੇ ਕਹਿ ਰਿਹਾ ਕਰੇ ਵੀ ਚੰਗਾ ਮੈਨੂੰ ਤੂੰ ਸਵੇਰੇ ਉਠਾਇਆ ਕਰ ਪਹਿਲਾਂ ਮੈਂ ਸਵੇਰੇ ਉੱਠਣ ਦੀ ਆਦਤ ਪਾਵਾਂ ਫਿਰ ਮੈਂ ਕਿਸੇ ਮਹਾਂਪੁਰਸ਼ ਕੋਲ ਜਾ ਕੇ ਨਾਮ ਲਵਾਂਗਾ ਨਾਮ ਦੀ ਦਾਤ ਪ੍ਰਾਪਤ ਕਰਕੇ ਫਿਰ ਮੈਂ ਮਿਹਨਤ ਕਰਾਂਗਾ ਜਦ ਅੰਮ੍ਰਿਤ ਵੇਲਾ ਹੋਇਆ ਕਰੇ ਰਾਜਾ ਲੇਟ ਸੌਂਦਾ ਸੀ ਨੀਂਦ ਚੜ੍ਹ ਜਾਣੀ ਹੂੰ ਹਾਂ ਕਰਨਾ ਅਤੇ ਕੱਪੜਾ ਲੈ ਕੇ ਸੌਂ ਜਾਣਾ ਇਸੇ ਤਰ੍ਹਾਂ ਇੱਕ ਦੋ ਚਾਰ ਸਾਲ ਨਹੀਂ 6 ਸਾਲ ਲੰਘੇ ਲਗਾਤਾਰ ਇੱਕ ਦਿਨ ਰਾਣੀ ਨੇ ਕਿਹਾ ਰਾਜਨ 6 ਸਾਲ ਲੰਘੇ ਮੈਂ ਜਗਾਉਣ ਤੋਂ ਨਹੀਂ ਹਟਦੀ ਤੁਸੀਂ ਮੈਨੂੰ ਕਹਿਣ ਤੋਂ ਨਹੀਂ ਹਟਦੇ ਅਤੇ ਸਵੇਰੇ ਫਿਰ ਤੁਸੀਂ ਕੱਪੜਾ ਲੈ ਕੇ ਪੈ ਜਾਣਾ ਇਹ ਤਾਂ ਮੂਰਖ ਵਾਲੀ ਗੱਲ ਹੈ ਮਾਫ ਕਰਨਾ ਮੈਨੂੰ ਮੇਰੇ ਮੂੰਹ ਚੋਂ ਨਿਕਲ ਗਈ ਗੱਲ ਰਾਜਾ ਉੱਠ ਕੇ ਬੈਠ ਗਿਆ ਉਸੇ ਵੇਲੇ ਕਹਿੰਦਾ ਮੈਂ ਮੂਰਖ ਹਾਂ ਕਹਿੰਦੇ ਜਿਹੜਾ ਆਪਣਾ ਭਰਾ ਤੇ ਬੁਰਾ ਨਾ ਵਿਚਾਰ ਸਕਦਾ ਹੋਵੇ ਉਹਨੂੰ ਇਹ ਸੰਸਾਰ ਇਹੀ ਕਹਿੰਦਾ ਵੀ ਉਹ ਮੂਰਖ ਹੁੰਦਾ ਦੂਸਰਾ ਦਿਨ ਹੋ ਗਿਆ ਆਪਣਾ ਪ੍ਰਾਈਮ ਮਿਨਿਸਟਰ ਬੁਲਾ ਲਿਆ ਕਹਿਣ ਲੱਗਿਆ ਮੇਰੇ ਰਾਜ ਦੇ ਅੰਦਰ ਕਿੰਨੇ ਕੁ ਮੂਰਖ ਨੇ ਕਹਿਣ ਲੱਗੇ ਮਹਾਰਾਜ ਕੋਈ ਹਿਸਾਬ ਕਿਤਾਬ ਹੈ ਇਹਦਾ ਸਾਰਾ ਸੰਸਾਰ ਹੀ ਮੂਰਖਾਂ ਦਾ ਅਤੇ ਮਹਾਰਾਜ ਤਾਂ ਕਹਿੰਦੇ ਮੂਰਖਾਂ ਦੇ ਨਹੀਂ ਹਲਕੇ ਹੋਇਆਂ ਦਾ ਸੰਸਾਰ ਹੈ ਪਾਗਲਾਂ ਦਾ ਸੰਸਾਰ ਹੈ ਮੂਰਖਤਾ ਜੇ ਹੇਠਲਾ ਦਰਜਾ ਹੈ ਪਾਗਲ ਉਸ ਤੋਂ ਵੀ ਉੱਪਰਲਾ ਦਰਜਾ ਜਿਹਨੂੰ ਨਾ ਆਪਣਾ ਪਤਾ ਨਾ ਕਿਸੇ ਦਾ ਪਤਾ ਬਿਨ ਨਾਵੇ ਜਦ ਕਮਲਾ ਫਿਰੇ ਮਹਾਰਾਜ ਕਹੇ ਕਮਲਾ ਹੋਇਆ ਫਿਰਦਾ ਪਾਗਲ ਹੋਇਆ ਫਿਰਦਾ ਕਿਉਂਕਿ ਨਾਮ ਇਹਦੇ ਅੰਦਰ ਪਰਮ ਸ਼ਾਂਤੀ ਦੇਣ ਵਾਲਾ ਜੁਜ਼ ਹੈ ਉਸ ਨੂੰ ਛੱਡ ਕੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨਹ ਤੈਨਾਤ ਕਹਿ ਨਾ ਜਾਈਏ ਚਰਜ ਵਿਸਮਾਧ ਕਹਿੰਦੇ ਇੰਨਾ ਆਨੰਦ ਹੈ ਜਿਹੜਾ ਦੱਸਿਆ ਹੀ ਨਹੀਂ ਜਾ ਸਕਦਾ ਆਦਮੀ ਦੇ ਅੰਦਰ ਇਹ ਰਸ ਪਰਿਪੂਰਨ ਹੈ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੇ ਪਰਮ ਦਾ ਭਰਮ ਫੁਲਾਏ ਅੰਮ੍ਰਿਤ ਅੱਜ ਬਿਖ ਸੰਗ੍ਰਹਿ ਕਰਤਾ ਆਪ ਖੁਆਇਆ ਕਹਿੰਦੇ ਜਿਹੜਾ ਬੰਦਗੀ ਨਹੀਂ ਕਰਦਾ ਨਾਮ ਨਹੀਂ ਜਪਦਾ ਹੀ ਇਜ਼ ਅ ਮੈਡ ਮੈਨ ਪਾਗਲ ਹੈ ਉਹ ਸੰਸਾਰ ਇਹ ਪਾਗਲਖਾਨਾ ਕੋਈ ਕੋਈ ਬਿਰਲਾ ਹੈ ਜਿਹਨੂੰ ਹੋਸ਼ ਵਾਸ਼ ਹੈ, ਬਾਕੀ ਤਾਂ ਸਭ ਸੁੱਤੇ ਪਏ ਨੇ। ਤੇਈ ਗੁਣੀ ਸੰਸਾਰ ਭਰਮ ਸੁੱਤਾ, ਸੁੱਤੀਆਂ ਰਹਿਣ ਬਿਹਾਣੀ। ਕਹਿਣ ਲੱਗੇ ਮਹਾਰਾਜ ਇਹਦਾ ਸੰਸਾਰ ਮੂਰਖਾਂ ਦਾ ਹੀ ਹੈ, ਪਰ ਆਪ ਦਾ ਮੰਤਵ। ਕਹਿੰਦੇ ਨਹੀਂ, ਜਿਹਨਾਂ ਨੂੰ ਲੋਕ ਕਹਿੰਦੇ ਨੇ। ਕਹਿੰਦੇ ਮਹਾਰਾਜ ਫਿਰ ਲਿਸਟਾਂ ਬਣਾ ਲੈਂਦੇ ਹਾਂ। ਕਹਿੰਦੇ ਹਾਂ, ਲਿਸਟਾਂ ਮੇਰੇ ਪੇਸ਼ ਜਲਦੀ ਤੋਂ ਜਲਦੀ ਹੋਣ। ਅਤੇ ਲਿਸਟਾਂ ਬਣ ਗਈਆਂ ਮੋਟੀਆਂ ਮੋਟੀਆਂ, ਅਤੇ ਸਾਰੇ ਇਕੱਠ ਕਰ ਲਿਆ। ਉਹਦੇ ਬਾਅਦ ਰਾਜਾ ਵੀ ਆ ਗਿਆ, ਕਹਿਣ ਲੱਗੇ ਦੇਖੋ ਬਈ, ਸਿਆਣੇ ਬੰਦੇ ਆਪਣੀਆਂ ਸਭਾ ਸੁਸਾਇਟੀਆਂ ਬਣਾਉਂਦੇ ਨੇ, ਕਿਸੇ ਨੇ ਕੋਈ ਨਾਂ ਰੱਖਿਆ, ਕਿਸੇ ਨੇ ਕੋਈ ਰੱਖਿਆ। ਪੋਲੀਟੀਕਲ ਬੰਦੇ ਆਪਣੀਆਂ ਸਭਾ ਸੁਸਾਇਟੀਆਂ ਬਣਾਉਂਦੇ ਨੇ, ਅਤੇ ਰਜੋਗੁਣੀ ਬੰਦੇ, ਵਪਾਰੀ ਬੰਦੇ ਆਪਣੀਆਂ ਸਭਾ ਸੁਸਾਇਟੀਆਂ ਬਣਾਉਂਦੇ ਨੇ। ਅਤੇ ਇੱਕ ਆਪਾਂ ਹੀ ਹਾਂ ਜਿਹੜੇ, ਜਿਹਨਾਂ ਨੂੰ ਆਦਮੀ ਮੂਰਖ ਕਹਿੰਦੇ ਨੇ, ਅਸੀਂ ਇਕੱਲੇ ਇਕੱਲੇ ਹੋ ਕੇ ਮਰ ਰਹੇ ਹਾਂ। ਵੀ ਸਾਨੂੰ ਵੀ ਕੋਈ ਸੁਸਾਇਟੀ ਆਪਣੇ ਹੱਕਾਂ ਦੀ ਰਾਖੀ ਵਾਸਤੇ ਕੋਈ ਯਤਨ ਕਰਨਾ ਚਾਹੀਦਾ ਹੈ, ਤਾਂ ਕਿ ਸਾਡੀ ਆਵਾਜ਼ ਵੀ ਹੈ ਜਿਹੜੀ, ਉਹ ਵੀ ਕਿਸੇ ਥਾਂ ਬੁਲੰਦ ਹੋਵੇ। ਕਹਿੰਦੇ ਆ ਮੇਰੇ ਕੋਲ ਸੋਨੇ ਦੇ ਮੁੱਠੇ ਵਾਲੀ ਖੁੰਡੀ ਹੈ, ਇਹ ਉਸ ਨੂੰ ਦਿੱਤੀ ਜਾਏਗੀ ਜਿਹੜਾ ਸਾਰਿਆਂ ਨਾਲੋਂ ਜ਼ਿਆਦਾ ਮੂਰਖ ਹੋਏ। ਉਸ ਵੇਲੇ ਆਪਣੀਆਂ ਆਪਣੀਆਂ ਕਹਾਣੀਆਂ ਲਿਖਾਉਣੀਆਂ ਸ਼ੁਰੂ ਕਰਤੀਆਂ ਸਾਰਿਆਂ ਨੇ, ਵੀ ਮੈਨੂੰ ਐਂ ਕਹਿੰਦੇ ਨੇ, ਮੈਨੂੰ ਐਂ ਕਹਿੰਦੇ। ਬੇਅੰਤ ਲਿਖਾਇਆ। ਇੱਕ ਪਰਿਵਾਰ ਬੈਠਾ ਸੀ, ਉਹ ਕਹਿੰਦਾ ਮਹਾਰਾਜ ਸਾਨੂੰ ਇਕੱਲਿਆਂ ਨੂੰ ਨਹੀਂ, ਸਾਡੇ ਤਾਂ ਸਾਰੇ ਪਰਿਵਾਰ ਨੂੰ ਇਹ ਮੂਰਖਾਂ ਦਾ ਪਰਿਵਾਰ ਪਿੰਡ ਨੇ ਕਹਿਣਾ ਸ਼ੁਰੂ ਕਰਤਾ। ਕਹਿਣ ਲੱਗੇ ਕੀ ਗੱਲ? ਕਹਿੰਦੇ ਮਹਾਰਾਜ ਗੱਲ ਕੀ ਹੋਣੀ ਸੀ, ਇੱਕ ਰਿਸ਼ਤੇਦਾਰ ਸੀ ਸਾਡਾ ਨੇੜੇ ਦਾ, ਉਹ ਚੜ੍ਹਾਈ ਕਰ ਗਿਆ। ਮੈਨੂੰ ਕੰਮ ਸੀ, ਮੈਂ ਆਪਣੇ ਵੱਡੇ ਮੁੰਡੇ ਨੂੰ ਭੇਜ ਦਿੱਤਾ ਵੀ ਜਾ ਪਰਚਾਉਣੀ ਕਰਿਆ। ਉਹ ਗਿਆ ਅਤੇ ਉੱਥੇ ਜਾ ਕੇ ਕੋਈ ਗੱਲ ਨਾ ਕਰੀ, ਵਾਪਸ ਆ ਗਿਆ। ਮੈਂ ਕਿਹਾ ਬੇਟਾ ਕੋਈ ਵਚਨ ਵੀ ਕਰਿਆ? ਤੈਂ ਕਹਿੰਦਾ ਨਹੀਂ ਪਿਤਾ ਜੀ। ਪੁੱਛਿਆ ਵੀ ਨਹੀਂ ਵੀ ਚੜ੍ਹਾਈ ਕਰ ਗਿਆ? ਕਹਿੰਦਾ ਨਹੀਂ। ਕੀ ਕਰਿਆ? ਕਹਿੰਦਾ ਮੈਂ ਬਹਿ ਗਿਆ ਜਾ ਕੇ, ਉਹ ਮੈਂ ਉੱਠਿਆ। ਕਿਸੇ ਨੂੰ ਫਤਿਹ ਬਤੂਹੀ ਨਮਸਕਾਰ? ਕਹਿੰਦਾ ਮੈਂ ਤਾਂ ਕਿਸੇ ਨੂੰ ਨਹੀਂ ਕੁਛ ਕਰਿਆ। ਕਹਿੰਦਾ ਤੂੰ ਤਾਂ ਮੂਰਖ, ਛੋਟੇ ਨੂੰ ਕਹਿੰਦਾ ਤੂੰ ਜਾ। ਕਹਿੰਦਾ ਮੈਂ ਕੀ ਕਹੂੰ? ਕਹਿੰਦਾ ਤਾਂ ਉੱਥੇ ਕਿਤਾਬ 'ਚ ਲਿਖਿਆ ਹੁੰਦਾ ਵੀ ਕੀ ਕਹਿਣਾ, ਲੋਕਾਂ ਦੇ ਵਚਨ ਸੁਣ ਲਈਦੇ ਨੇ, ਜਿਹੇ ਜੇ ਕਰਦੇ ਹੋਣ ਉਹ ਜੇ ਆਪ ਕਰ ਲਈਦੇ ਨੇ। ਉਹ ਚਲਿਆ ਗਿਆ ਤਾਂ ਉਹਨਾਂ ਦੇ ਦੁਸ਼ਮਣ ਖੜੇ ਸੀ, ਉਹ ਇਕੱਠੇ ਹੋਏ ਗੱਲਾਂ ਕਰਦੇ ਸੀ। ਕਹਿੰਦੇ ਬੜਾ ਚੰਗਾ ਹੋ ਗਿਆ, ਇਹਨੂੰ ਸਵਾਦ ਆ ਗਿਆ, ਹੁਣ ਟੈਲਾ ਹੋਇਆ ਇਹ, ਹੁਣ ਲੱਗੂ ਇਹਨਾਂ ਨੂੰ ਪਤਾ, ਬਹੁਤ ਵਧੀਆ ਹੋ ਗਿਆ, ਮਰ ਗਿਆ। ਕਹਿੰਦੇ ਮੈਂ ਤਾਂ ਰੱਜ ਕੇ ਰੋਟੀ ਖਾਧੀ ਹੈ, ਕੋਈ ਕੁਛ ਕਹੇ ਕੋਈ ਕੁਛ ਕਹੇ, ਇਹਨੇ ਇਕੱਠ ਕਰ ਲਏ। ਉੱਥੇ ਬਹੁਤ ਸਾਰੀਆਂ ਮਕਾਨਾਂ ਆਈਆਂ ਸੀ। ਕਹਿੰਦੇ ਕਿਹਾ ਵੀ ਕਿਤੇ ਮੈਂ ਅੱਖਰ ਨਾ ਭੁੱਲ ਜਾਵਾਂ, ਪਹਿਲਾਂ ਹੀ ਖੜਾ ਹੋ ਗਿਆ। ਕਹਿੰਦਾ ਲਓ ਵੀ ਭਰਾਵੋ, ਮੇਰੀ ਵੀ ਸੁਣ ਲਓ। ਕਹਿੰਦੇ ਬਹੁਤ ਹੀ ਚੰਗਾ ਹੋਇਆ, ਇਹਦਾ ਫਾਹਾ ਫੱਡ ਹੋਇਆ, ਮਰ ਗਿਆ। ਕਹਿੰਦਾ ਇਹ ਕਹਿੰਦਾ ਮੈਂ ਤਾਂ ਰੱਜ ਕੇ ਰੋਟੀ ਖਾਧੀ ਹੈ, ਵੀ ਇਹ ਮਰਿਆ ਅਤੇ ਸੰਸਾਰ ਕਹਿੰਦੇ ਪਿੰਡ ਸੁਖੀ ਵਸੇਗਾ। ਪੂਰੀਆਂ ਹੀ ਗੱਲਾਂ ਕਹਿ ਦਿੱਤੀ। ਉਹ ਉੱਠ ਕੇ ਉਹਨਾਂ ਨੇ ਕੁੱਟਿਆ, ਵਾਪਸ ਆ ਗਿਆ ਪਿਓ ਦੇ ਕੋਲ। ਕਹਿੰਦਾ ਕੀ ਗੱਲ? ਕਹਿੰਦਾ ਮੈਨੂੰ ਤਾਂ ਮਾਰਿਆ। ਕਹਿੰਦਾ ਤੈਨੂੰ ਕਿਉਂ ਮਾਰਿਆ? ਕਹਿੰਦਾ ਮੈਂ ਜਿਵੇਂ ਤੈਂ ਕਿਹਾ ਸੀ ਮੈਂ ਕਿਹਾ, ਉਹਨਾਂ ਨੇ ਕੁੱਟਿਆ। ਕਹਿੰਦੇ ਕੀ ਕਿਹਾ ਸੀ? ਕਹਿੰਦਾ ਤੈਂ ਕਿਹਾ ਸੀ ਵੀ ਜਿਵੇਂ ਲੋਕ ਕਹਿੰਦੇ ਹੁਣ ਕਹੀਂ। ਕਹਿੰਦਾ ਉੱਥੇ ਬੰਦੇ ਖੜੇ ਕਹਿੰਦੇ ਸੀ, ਮੈਂ ਵੀ ਉਹੀ ਗੱਲ ਕਹਿਤੀ, ਸਾਰੀ ਗੱਲ ਦੱਸਤੀ ਪਿਓ ਨੂੰ। ਕਹਿੰਦਾ ਤੂੰ ਤਾਂ ਪਹਿਲੇ ਨਾਲੋਂ ਵੀ ਜ਼ਿਆਦਾ ਮੂਰਖ, ਮੈਨੂੰ ਇਹ ਜਾਣਾ ਪਿਆ। ਉੱਥੇ ਚਲਿਆ ਗਿਆ, ਨੇੜੇ ਦਾ ਪਿੰਡ ਸੀ, ਅਜੇ ਮਕਾਨਾਂ ਸਾਰੀਆਂ ਬੈਠੀਆਂ ਸੀ ਹੱਥ ਜੋੜ ਕੇ। ਕਹਿੰਦਾ ਲਓ ਬਈ ਭਰਾਵੋ, ਮੈਂ ਤਾਂ ਆਇਆ ਮਾਫ਼ੀ ਲੈਣ। ਕਹਿੰਦਾ ਮੇਰਾ ਪਹਿਲਾ ਮੁੰਡਾ ਆਇਆ, ਬੋਲਿਆ ਹੀ ਨਹੀਂ, ਦੂਜਾ ਆਇਆ। ਕਹਿੰਦਾ ਤੁਹਾਨੂੰ ਸਭ ਨੂੰ ਪਤਾ ਹੈ, ਅਤੇ ਕੁੱਟ ਖਾ ਕੇ ਗਿਆ। ਕਹਿੰਦਾ ਦੇਖੋ ਸਾਡੇ ਨਾਲ ਨਾਰਾਜ਼ੀ ਨਾ ਕੋਈ ਕਰਿਓ, ਪਿਛਲੀ ਗੱਲ ਤਾਂ ਜਾਣਦੇ, ਹੁਣ ਜਾਂ ਤੁਹਾਡਾ ਕੋਈ ਮਰਿਆ ਤਾਂ ਮੈਂ ਆਇਆ ਕਰੂੰਗਾ। ਕਹਿੰਦਾ ਮਹਾਰਾਜ ਉਦਣ ਦੇ ਸਾਨੂੰ ਮੂਰਖੇ ਕਹਿਣ ਲੱਗ। ਸੋ ਰਾਜੇ ਦੀ ਇੰਟਰਵਿਊ ਲੈਣ ਲੱਗ ਗਏ। ਕਹਿੰਦੇ ਮਹਾਰਾਜ ਤੁਸੀਂ ਵੀ ਦੱਸੋ। ਰਾਜਾ ਹੋ ਗਿਆ ਬਿਮਾਰ, ਹਕੀਮਾਂ ਨੇ ਵੈਦਾਂ ਨੇ ਕਹਿਤਾ ਵੀ ਇਹ ਤਾਂ ਬਚ ਨਹੀਂ ਸਕਦਾ ਕਿਸੇ ਤਰ੍ਹਾਂ ਨਾਲ, ਇਹਦਾ ਜੋ ਸਮਾਨ ਪ੍ਰਾਣ ਦੀ ਗੰਢ ਸੀ ਉਹ ਖੁੱਲ੍ਹ ਗਈ, ਕੁਛ ਮਿੰਟਾਂ ਦਾ ਪ੍ਰਾਹੁਣਾ ਹੈ, ਗੱਲ ਕਰ ਲਓ। ਕਹਿਣ ਲੱਗੇ ਮਹਾਰਾਜ ਤੁਹਾਡਾ ਨਹੀਂ ਅਸੀਂ ਲਿਆ। ਕਹਿੰਦਾ ਮੈਂ ਤਾਂ ਜਾ ਰਿਹਾ। ਕਹਿੰਦੇ ਕਿੱਥੇ ਜਾ ਰਿਹਾ? ਕਹਿੰਦੇ ਐਂ ਤਾਂ ਮੈਨੂੰ ਪਤਾ ਨਹੀਂ। ਕਹਿੰਦੇ ਫਿਰ ਤੁਹਾਡੇ ਨਾਲ ਕੋਈ ਫੌਜ ਵੀ ਜਾ ਰਹੀ ਹੈ? ਕਹਿੰਦੇ ਨਹੀਂ। ਰਾਣੀਆਂ? ਕਹਿੰਦੇ ਇਹ ਵੀ ਨਹੀਂ। ਕਹਿੰਦੇ ਆ ਜਿਹੜੇ ਸੋਹਣੇ ਸੋਹਣੇ ਵਸਤਰ ਨੇ, ਸੋਨੇ ਚਾਂਦੀ ਦੇ ਅੰਬਾਰ ਲਾਏ ਨੇ, ਇਹਨਾਂ 'ਚੋਂ ਕੋਈ ਚੀਜ਼ ਨਾਲ ਜਾਊ? ਕਹਿੰਦੇ ਨੇ ਤੁਹਾਡੇ ਨਾਲ ਫਿਰ ਤੁਹਾਡੇ ਇਹ ਵਸਤਰ ਜਾਣਗੇ, ਮੋਤੀਆਂ ਦੀਆਂ ਮਾਲਾ? ਕਹਿੰਦਾ ਨਹੀਂ। ਕਹਿੰਦੇ ਫਿਰ ਕੋਈ ਚੀਜ਼ ਤੁਹਾਡੇ ਨਾਲ ਵੀ ਜਾਊਗੀ, ਨਾਲ ਲੈ ਕੇ ਜਾਓਗੇ? ਕਹਿੰਦੇ ਨਾ, ਮੈਂ ਤਾਂ ਸਰੀਰ ਵੀ ਨਹੀਂ ਨਾਲ ਲੈ ਕੇ ਜਾਣਾ। ਕਹਿਣ ਲੱਗੇ ਫਿਰ ਮਹਾਰਾਜ ਤੁਸੀਂ ਉਹ ਫੜ ਲਓ ਇਹ ਖੁੰਡੀ। ਤੁਸੀਂ ਸਾਰੀ ਜ਼ਿੰਦਗੀ ਕਿੰਨੀ ਲਾਈ ਹੈ, ਕਿੰਨੀਆਂ ਲੜਾਈਆਂ ਝਗੜੇ ਸਾਧ, ਕਿੰਨਾ ਕਲਾ ਕਲੇਸ਼ ਕਰਿਆ ਵੀ ਰਾਜ ਵਧਾਉਣ ਵਾਸਤੇ, ਜਾਂ ਨਾਲੇ ਕੁਛ ਨਹੀਂ ਜਾਣਾ, ਫਿਰ ਇਹ ਕਾਹਦੇ ਵਾਸਤੇ ਖਫੇ ਤੁਸੀਂ? ਸੋ ਕਹਿੰਦੇ ਵੀ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਇਹ ਮੂਰਖ ਹੁੰਦਾ ਹੈ। ਲੇਕਿਨ ਮਹਾਰਾਜ ਦੀ ਡੈਫੀਨੇਸ਼ਨ ਨਹੀਂ ਹੈ, ਮਹਾਰਾਜ ਦੀ ਡੈਫੀਨੇਸ਼ਨ ਹੈ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਜਿਹੜਾ ਨਾਮ 'ਤੇ ਵਿਸ਼ਵਾਸ ਨਹੀਂ ਲਿਆਉਂਦਾ ਸੰਸਾਰ ਦੇ ਅੰਦਰ, ਉਹ ਕਹਿੰਦੇ ਹੀ ਦੇ ਫੂਲ, ਫੂਲਦਾਰ ਦਾ ਵੀ ਜਿਹੜਾ ਬੇਵਕੂਫਾਂ ਦਾ ਵੀ ਜੋ ਪ੍ਰਧਾਨ ਮੂਰਖ ਹੈ ਕਹਿੰਦੇ ਉਹ ਹੋਇਆ ਕਰਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਹਰ ਗੁਣ ਕਾਹੇ ਨਾ ਗਾਵੇ ਮੂਰਖ ਗਿਆਨ, ਝੂਠੇ ਲਾਲਚ ਲਾ ਕੇ ਨਹੀਂ ਮਰਨ ਪਛਾਣ। ਸੰਸਾਰ ਤੋਂ ਜਾਣਾ ਹੈ ਲੇਕਿਨ ਝੂਠੇ ਲਾਲਚਾਂ ਕਰਕੇ ਮਰਨਾ ਭੁੱਲਿਆ ਹੋਇਆ। ਅਟਲ ਸੱਚਾਈ ਜੋ ਆਦਮੀ ਦੇ ਸਾਹਮਣੇ ਆ ਉਹਨੂੰ ਹਰ ਵਕਤ ਭੁੱਲਿਆ ਰਹਿੰਦਾ। ਦੂਸਰਾ ਇਹਨੂੰ ਭੁੱਲਿਆ ਰਹਿੰਦਾ ਹੈ ਨਾਮ ਦੀ ਮਹਿਮਾ, ਬਈ ਨਾਮ ਕੀ ਕਰ ਸਕਦਾ ਇਹਦਾ, ਇਹਨੂੰ ਵਿਸ਼ਵਾਸ ਆਉਂਦਾ ਹੀ ਨਹੀਂ ਨਾਮ 'ਤੇ, 1% ਵੀ ਨਹੀਂ ਆਉਂਦਾ। 1% ਦੇ ਵਿੱਚੋਂ ਫਿਰ 100 ਹਿੱਸੇ ਬਣਾ ਲਈਏ ਉਹ ਵੀ ਨਹੀਂ ਆਉਂਦਾ, 0.001 ਵੀ ਨਹੀਂ ਆਉਂਦਾ। ਜੇ ਕਹਿ ਦਈਏ 0.00001, ਇੰਨਾ ਵੀ ਵਿਸ਼ਵਾਸ ਕਿਸੇ ਬਿਰਲੇ ਨੂੰ ਆਉਂਦਾ ਨਾ ਆਉਂਦਾ। ਹਾਲਾਂਕਿ ਮਹਾਰਾਜ ਫਰਮਾਨ ਕਰਦੇ ਆ ਕਿ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਲੇਕਿਨ ਸਮਝਦਾ ਸੰਸਾਰ ਅਮੋਲ, ਗੱਪਾਂ 'ਚ ਵਕਤ ਗੁਜ਼ਾਰ ਦਿੰਦਾ, ਇਧਰਲੀਆਂ ਉਧਰਲੀਆਂ ਗੱਲਾਂ ਸਮਾਂ ਗੁਜ਼ਾਰ ਦਿੰਦਾ, ਫਿਕਰਾਂ 'ਚ ਕਲਪਨਾਵਾਂ 'ਚ ਪਤਾ ਹੀ ਨਹੀਂ ਕੀ ਇਹਦੇ ਦਿਮਾਗ 'ਚ ਚੱਲਦਾ ਚੱਕਰ, ਉਹਦੇ 'ਚ ਸਮਾਂ ਗੁਜ਼ਾਰਦਾ। ਸੋ ਇਹਦਾ ਵਿਸ਼ਵਾਸ ਨਹੀਂ ਹੈ ਨਾਮ 'ਤੇ, ਜੇ ਵਿਸ਼ਵਾਸ ਹੋਵੇ ਤਾਂ 1 ਸੈਕਿੰਡ ਵੀ ਨਾ ਜਾਇਆ ਕਰੇ। ਤੀਸਰਾ ਨਹੀਂ ਵਿਸ਼ਵਾਸ ਹੁੰਦਾ ਵਾਹਿਗੁਰੂ 'ਤੇ, ਵਾਹਿਗੁਰੂ ਜਿਹੜਾ ਹੈ 100 ਅੰਤਰ 100 ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵਾਨ, ਧਰਨਮਾਏ ਆਕਾਸ਼ ਪਿਆ, ਆਕਾਸ਼ ਵਿੱਚ ਅਸਮਾਨ ਵਿੱਚ ਧਰਤੀ ਵਿੱਚ ਹਰ ਥਾਂ ਦੇ ਉੱਤੇ ਪਰਮੇਸ਼ਰ ਹੈ। ਪੌਣ ਪਾਣੀ ਵੈ ਸੰਤਰਮਾਏ, ਚਾਰ ਕੁੰਟ ਦੈ ਦਿਸੇ, ਹਰੇਕ ਥਾਂ ਹੈ, ਤਿਸਤੇ ਭਿੰਨ ਨਾ ਹੀ ਕੋ ਥਾਂ, ਕੋਈ ਥਾਂ ਨਹੀਂ ਜਿੱਥੇ ਵਾਹਿਗੁਰੂ ਨਾ ਹੋਵੇ। ਲੇਕਿਨ ਇਹਨੂੰ ਸਾਰੀ ਜ਼ਿੰਦਗੀ ਵਿਸ਼ਵਾਸ ਨਹੀਂ ਆਉਂਦਾ, ਅਤੇ ਵਾਹਿਗੁਰੂ ਨੂੰ ਐਂ ਸਮਝਦਾ ਵੀ ਮੇਰੀ ਪਹੁੰਚ ਤੋਂ ਪਰੇ ਪਤਾ ਨਹੀਂ ਕਿਤੇ 7ਵੇਂ 10ਵੇਂ 50ਵੇਂ 100ਵੇਂ ਅਸਮਾਨ 'ਤੇ ਰਹਿੰਦਾ। ਇਹ ਵੀ ਨਹੀਂ ਮੰਨਦਾ ਵੀ ਉਹ ਰਹਿੰਦਾ ਵੀ ਹੈ, ਕਦੇ ਕਦੇ ਯਾਦ ਆਉਂਦਾ ਸਤਸੰਗ 'ਚ ਆ ਕੇ, ਨਹੀਂ ਆਦਮੀ ਦੇ ਹਰ ਵਕਤ ਵਾਹਿਗੁਰੂ ਭੁੱਲਿਆ ਰਹਿੰਦਾ। ਮਹਾਰਾਜ ਕਹਿੰਦੇ ਵਾਹਿਗੁਰੂ ਤੇਰੇ ਨਾਲ ਹੈ, ਜਿਵੇਂ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ। ਇਹ ਜਿੰਨਾ ਕੁਛ ਨਜ਼ਰ ਆਉਂਦਾ, ਧਰਤੀਆਂ ਚੰਦ ਸੂਰਜ ਤਾਰੇ ਦਰਖਤ ਆਦਮੀ, ਇਹ ਸਾਰੇ ਨਾਮ ਦੇ ਆਧਾਰ 'ਤੇ ਨੇ। ਜੇ ਨਾਮ ਨਾ ਹੋਵੇ, ਵਾਹਿਗੁਰੂ ਨਾ ਹੋਵੇ, ਤਾਂ ਆਧਾਰ ਨਾ ਹੋਣ ਕਰਕੇ ਇਹ ਕੋਈ ਚੀਜ਼ ਵੀ ਨਾ ਹੋਵੇ। ਉਹਦੇ ਆਧਾਰ 'ਤੇ ਉਹਦੇ ਵਿੱਚੋਂ ਪੈਦਾ ਹੋਏ ਨੇ, ਉਹਦੇ ਵਿੱਚ ਲੀਨ ਹੋ ਜਾਣਾ, ਲੇਕਿਨ ਆਹੀ ਗੱਲ ਨਹੀਂ ਆਦਮੀ ਦੇ ਸਮਝ 'ਚ ਆਉਂਦੀ। ਸੋ ਇਸ ਤਰ੍ਹਾਂ ਭੁੱਲਿਆ ਰਹਿੰਦਾ। ਹਰਗੁਣ ਕਾਹੇ ਨਾ ਗਾਵੀ ਮੂਰਖ ਗਿਆਨਾ, ਝੂਠੇ ਲਾਲਚ ਲਾ ਕੇ ਨਹੀਂ ਮਰਨ ਪਛਾਣਾ। ਅਜੋ ਕੁਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵ, ਅਜੇ ਵੀ ਤੇਰਾ ਕੁਛ ਨਹੀਂ ਵਿਗੜਿਆ, ਜੇ ਪ੍ਰਭੂ ਦੇ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਰ। ਸੋ ਇਸ ਕਰਕੇ ਫਰਮਾਨ ਕਰਦੇ ਹੈ ਕਿ ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਜੋ ਪ੍ਰਾਣ ਜਾਏਗੇ। ਪਰ ਇਹਦੇ ਵਿੱਚ ਐਸਾ ਮਹਾਤਮਾ ਦਾ ਅਨੁਭਵ ਹੈ ਕਿ ਇਹ ਲੂਣੀ ਸਿਲ ਚਟਣੀ ਹੁੰਦੀ ਹੈ ਪਹਿਲਾਂ ਪਹਿਲਾਂ, ਕਿਉਂਕਿ ਮਨ ਦੇ ਜਿਹੜੇ ਵੇਗ ਨੇ ਬਾਹਰ ਗਏ ਹੁੰਦੇ ਨੇ, ਇਹ ਅੰਦਰ ਨੂੰ ਮੁੜਦਾ ਨਹੀਂ, ਆਪਣੇ ਘਰ ਵਿੱਚ ਨਹੀਂ ਆਉਂਦਾ। ਜਦ ਤੱਕ ਇਹ ਅੰਦਰ ਨਹੀਂ ਆਉਂਦਾ ਇਹਨੂੰ ਰਸ ਨਹੀਂ ਆਉਂਦਾ। ਸੋ ਜਿੰਨੀ ਦੇਰ ਤੱਕ ਇਹਨੂੰ ਇਹ ਸੋਝੀ ਨਹੀਂ ਪੈਂਦੀ, ਨਾਮ ਦੇ ਨਾਲ ਇਹਦਾ ਕੰਟੈਕਟ ਨਹੀਂ ਜੁੜਦਾ, ਉਨੀ ਦੇਰ ਤੱਕ ਇਹ ਭਟਕਦਾ ਫਿਰ। ਸੋ ਬੜੇ ਬੜੇ ਯਤਨ ਨਾਮ ਜਪਣ ਵਾਲੇ ਕਰਦੇ ਨੇ, ਲੇਕਿਨ ਕੋਈ ਉਹ ਹੈ ਜੋ ਕਿਨਾਰੇ ਪਹੁੰਚਦਾ? ਕਾਰਨ ਇਹ ਹੈ ਕਿ ਉਹਨੂੰ ਪੂਰੀ ਵਿਧੀ ਦਾ ਪਤਾ ਨਹੀਂ ਹੈ, ਜੋ ਵਿਧੀਆਂ ਹੁੰਦੀਆਂ ਉਹਨੂੰ ਜਾਣਦਾ ਨਹੀਂ। ਪਿਛਲੀਆਂ 2 ਫਿਲਮਾਂ 'ਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਮਾਤਾ ਜੀਤੋ ਜੀ ਇੱਕ ਦਿਨ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਪਾਸ ਪਹੁੰਚੇ ਅਤੇ ਆਪਨੇ ਜਾ ਕੇ ਨਿਮਰਤਾ ਸਾਹਿਬ ਬੇਨਤੀ ਕੀਤੀ ਕਿ ਪਾਤਸ਼ਾਹ ਆਪ ਕਿਰਪਾ ਕਰਕੇ ਇਹ ਦ੍ਰਿੜ ਕਰਾਓ ਕਿ ਨਾਮ ਕਿਵੇਂ ਜਪਿਆ ਜਾਂਦਾ, ਕਿਸ ਤਰ੍ਹਾਂ ਦੇ ਨਾਲ ਬੜੇ ਬੜੇ ਅਵਸਥਾ ਪ੍ਰਾਪਤ ਹੁੰਦੀਆਂ। ਕਿਉਂਕਿ ਅਸੀਂ ਸਤਸੰਗ 'ਚੋਂ ਸੁਣਦੇ ਹਾਂ ਕਿ ਜਦੋਂ ਮਨ ਦੀ ਇਕਾਗਰਤਾ ਹੁੰਦੀ ਹੈ ਉਸ ਵੇਲੇ ਅੰਦਰਲੀਆਂ ਸ਼ਕਤੀਆਂ ਪ੍ਰਗਟ ਹੋ ਜਾਂਦੀਆਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਹਰ ਹਿਰਦੇ ਸਦਾ ਵਸਾਏ। ਇਸ ਤੋਂ ਵੀ ਅੱਗੇ ਅਗੰਮ ਦੀ ਬਾਤ ਦਾ ਪਤਾ ਚੱਲ ਜਾਂਦਾ, ਤੇ ਕਪਾਟ ਖੁੱਲ ਜਾਂਦੇ ਨੇ ਆਉਣ ਵਾਲੀਆਂ ਗੱਲਾਂ ਲੰਘ ਚੁੱਕੀਆਂ ਗੱਲਾਂ ਪਿਛਲੇ ਜਨਮ ਆਉਣ ਵਾਲੇ ਜਨਮ ਸਭ ਦਾ ਗਿਆਨ ਹੋ ਜਾਂਦਾ। ਕਿਰਪਾ ਕਰਕੇ ਆਪ ਫਰਮਾਨ ਕਰੋ ਕਿ ਕਿਸ ਤਰ੍ਹਾਂ ਦੇ ਨਾਲ ਨਾਮ ਜਪੇ। ਸੋ ਮਹਾਰਾਜ ਜੀ ਨੇ ਉਸ ਵੇਲੇ ਦੱਸਿਆ ਕਿ ਨਾਮ ਦੀਆਂ ਕੁਛ ਰਹਿਤਾਂ ਹੁੰਦੀਆਂ, ਜਦ ਥਾਈ ਆਦਮੀ ਨਾਮ ਜਪਣ ਦੀਆਂ ਰਹਿਤਾਂ ਨਹੀਂ ਰੱਖਦਾ ਉਨੀ ਦੇਰ ਤੱਕ ਨਾਮ ਦੇ ਵਿੱਚ ਫਲੀਭੂਤ ਨਹੀਂ ਹੋਇਆ ਕਰਦਾ, ਚੜ੍ਹਾਈ ਨਹੀਂ ਹੁੰਦੀ ਹੈ, ਉੱਥੇ ਹੀ ਖੜਾ ਰਹਿੰਦਾ। ਜਿਸ ਤਰ੍ਹਾਂ ਕੋਹਲੂ ਦਾ ਬੈਲ ਘੁੰਮਦਾ ਰਹਿੰਦਾ ਘੁੰਮਦਾ ਰਹਿੰਦਾ, ਖੋਪੇ ਲਾ ਦਿਓ ਫਿਰ ਪੈਰ 'ਚ ਖੜਾ ਹੁੰਦਾ। ਇਸੇ ਤਰ੍ਹਾਂ ਰਹਿਤਾਂ ਤੋਂ ਬਗੈਰ, ਸਾਵਧਾਨੀਆਂ ਤੋਂ ਬਗੈਰ ਨਾਮ ਵਿੱਚ ਜੀਵ ਤਰੱਕੀ ਨਹੀਂ ਕਰਦਾ। ਸੋ ਉਹਦੇ ਬਾਰੇ ਪਹਿਲਾਂ ਵਿਚਾਰ ਹੋਈ ਸੀ, ਪਹਿਲਾਂ ਤਾਂ ਵਾਹਿਗੁਰੂ 'ਤੇ ਅਟੱਲ ਵਿਸ਼ਵਾਸ ਹੋਣਾ ਚਾਹੀਦਾ। ਦੂਸਰੀ ਬਾਤ ਇਹ ਸੀ ਕਿ ਗੁਰੂ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ। ਜਿਸ ਕਹਿ ਮਨ ਗੁਰ ਕੀ ਵਰਤੀ, ਜਾਂ ਕਹਿ ਮਨ ਗੁਰ ਕੀ ਵਰਤੀ, ਤਿਸ ਜਾਂ ਆਵੈ ਹਰ ਪ੍ਰਭ ਜੀ। ਤੀਸਰੀ ਬਾਤ ਇਹ ਸੀ ਕਿ ਨਾਮ ਦੀ ਮਹਿਮਾ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ। ਚੌਥੀ ਇਹ ਵਿਚਾਰ ਕਰੀ ਸੀ ਕਿ ਜੋ ਗੁਰਮੰਤਰ ਮਿਲ ਗਿਆ ਉਹਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ। ਸੋ ਇਸ ਤੋਂ ਬਾਅਦ ਮਹਾਰਾਜ ਜੀ ਕਹਿਣ ਲੱਗੇ ਕਿ ਜੋ ਕੁਛ ਬਾਣੀ ਕਹਿੰਦੀ ਹੈ ਉਹਦੇ 'ਤੇ ਵਿਸ਼ਵਾਸ ਹੋਣਾ ਚਾਹੀਦਾ, ਵੀ ਬਾਣੀ ਜੋ ਕਹਿ ਰਹੀ ਹੈ ਇਹ ਪ੍ਰਭੂ ਦਾ ਫਰਮਾਨ ਹੈ, ਇਹਦੇ ਅਗਰ ਮਗਰ ਕਰਕੇ ਅਰਥ ਨਾ ਕਰੇ, ਜੋ ਕੁਛ ਸਹੀ ਹੈ ਉਸੇ ਤਰ੍ਹਾਂ ਮੰਨੇ ਉਸਨੂੰ, ਕਿਉਂਕਿ ਇਲਹਾਮ ਹੈ ਸਾਰਾ, ਕੋਈ ਕਵੀ ਦੀ ਕਵਿਤਾ ਨਹੀਂ ਹੈ, ਇਲਹਾਮ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ, ਹਾਂ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀ। ਇਹ ਤੁਰਕੀ ਬਾਣੀ ਆਈ, ਇਹ ਤਾਂ ਦਰਗਾਹ ਤੋਂ ਇਲਹਾਮ ਆ ਰਹੇ, ਇਹਦੇ ਵਿੱਚ ਕੋਈ ਕਿੰਤੂ ਕੋਈ ਅਗਰ ਮਗਰ ਇਹੋ ਜਿਹੀਆਂ ਗੱਲਾਂ ਤਾਂ ਹੈ ਹੀ ਨਹੀਂ, ਇਹ ਤਾਂ ਐਜ਼ ਇਟ ਇਜ਼ ਮੰਨਣੀ ਪੈਂਦੀ ਹੈ। ਸੋ ਬਾਣੀ 'ਤੇ ਵਿਸ਼ਵਾਸ ਨਾ ਹੋਣ ਕਰਕੇ ਅਤੇ ਅਗਲਾ ਇਹ ਹੁੰਦਾ ਕਿ ਸੁਣ ਤਾਂ ਲੈਂਦਾ ਲੇਕਿਨ ਉਸ ਦੇ ਮੁਤਾਬਕ ਆਪਣਾ ਜੀਵਨ ਨਹੀਂ ਢਾਲਦਾ। ਸੋ ਇਹ ਰਹਿਤਾਂ ਨੇ, ਜਦ ਸਹੀ ਆਦਮੀ ਇਹ ਰਹਿਤਾਂ ਦੇ ਵਿੱਚ ਪ੍ਰਵਕ ਨਹੀਂ ਹੁੰਦਾ ਉਨੀ ਦੇਰ ਤੱਕ ਨਾਮ 'ਚ ਨਹੀਂ ਚੱਲਦਾ। ਸੋ ਆਪਨੇ ਫਰਮਾਨ ਕੀਤਾ ਕਿ ਆਦਮੀ ਦੇ ਅੰਦਰ ਕੁਛ ਨੈਗੇਟਿਵ ਫੋਰਸਿਸ ਰਹਿੰਦੀਆਂ ਨੇ, ਟਾਹੂ ਸ਼ਕਤੀਆਂ ਨੇ ਇਹਦੇ ਅੰਦਰ, ਅਸਰੀ ਸ਼ਕਤੀਆਂ ਨੇ, ਉਹ ਆਪਣਾ ਬਲ ਪਾਉਂਦੀਆਂ ਨੇ, ਬਲ ਪਾ ਕੇ ਨਾਮ ਵੱਲ ਨੂੰ ਜਾਣ ਨਹੀਂ ਦਿੰਦੀਆਂ। ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਨੇ ਜਿਸ ਤਰ੍ਹਾਂ ਨਿੰਦਿਆ ਹੈ, ਨਿੰਦਿਆ ਸਹਿ ਸੁਭਾਅ ਬੰਦਾ ਕਰਦਾ ਲੇਕਿਨ ਇਹਦੇ ਬੜੇ ਦੂਰ ਰਸ ਨਤੀਜੇ ਨੇ ਅਤੇ ਬਹੁਤ ਭਿਆਨਕ ਰਿਜ਼ਲਟ ਨਿਕਲਦੇ ਨੇ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਅਤੇ ਨਾ ਨਿੰਦਗਾ, ਨਰਕੇ ਕੋਰ ਪੂਰਾ। ਕਹਿੰਦੇ ਇੰਨਾ ਮਾੜਾ ਫਲ ਨਿਕਲਦਾ ਹੈ ਕਿ ਨਰਕਾਂ ਦੇ ਵਿੱਚ ਵਾਸਾ ਹੋ ਜਾਇਆ ਕਰਦਾ। ਨਿੰਦਾ ਭਲੀ ਕਿਸੇ ਦੀ ਨਾਹੀਂ, ਮਨਮੁਖ
ਮਨਮੁਖ ਲੋਕ
ਮਨਮੁਖ ਮੁਗਧ ਕਰਾ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰ ਕੇ ਇੱਕ ਹੋਰ ਪਵਨ ਦੂਸਰੇ ਦਾ ਔਗੁਣ ਚਿਤਾਰਨਾ ਫਿਰ ਉਹਨੂੰ ਨਸ਼ਰ ਕਰਨਾ ਅਤੇ ਫਿਰ ਉਹਦੇ ਵਿੱਚੋਂ ਆਨੰਦ ਪਾਲਣਾ ਇਹ ਨਿੰਦਿਆ ਹੋਇਆ ਕਰਦੀ ਹੈ ਈਰਖਾ ਦੇ ਵਿੱਚੋਂ ਜਨਮ ਲੈਂਦੀ ਸੋ ਈਰਖਾ ਹੋਵੇ ਨਿੰਦਿਆ ਹੋਵੇ ਦੋਏ ਬੁਰੀਆਂ ਚੀਜ਼ਾਂ ਨੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸਦਾ ਕਦੇ ਨਾ ਹੋਵੇ ਭਲਾ ਮਹਾਰਾਜ ਕਹਿੰਦੇ ਜਿਹਦੇ ਅੰਦਰ ਈਰਖਾ ਹੈ ਉਹਦਾ ਭਲਾ ਨਹੀਂ ਹੋਇਆ ਕਰਦਾ ਈਰਖਾ ਵਾਲਾ ਵੀ ਬਹੁਤ ਹੱਦ ਤੱਕ ਚਲਿਆ ਜਾਂਦਾ ਦੂਸਰੇ ਨੂੰ ਮਰਵਾਉਣ ਤੱਕ ਜਾਂਦਾ ਨੁਕਸਾਨ ਕਰਨ ਜਾਂਦਾ ਬੱਚਿਆਂ ਦਾ ਨੁਕਸਾਨ ਕਰਦਾ ਕਰਦਾ ਨੁਕਸਾਨ ਕਰਦਾ ਆਹ ਜਿਹੜੇ ਯੰਤਰਾਂ ਮੰਤਰਾਂ ਵਾਲੇ ਨੇ ਮੰਤਰ ਮੁੰਤਰ ਕਰਾ ਕੇ ਤੰਗ ਕਰਦੇ ਨੇ ਸਿੱਟ ਦਿੰਦੇ ਨੇ ਬਹੁਤ ਪਰੇਸ਼ਾਨੀਆਂ ਪੈਦਾ ਕਰਦੇ ਈਰਖਾ ਪਹਿਲਾਂ ਜਨਮ ਲੈਂਦੀ ਹੈ ਫਿਰ ਨਿੰਦਿਆ ਲੈਂਦੀ ਹੈ ਸੋ ਇਸ ਤਰ੍ਹਾਂ ਭਿਆਨਕ ਨਤੀਜੇ ਇਹਨਾਂ ਦੇ ਨਿਕਲਦੇ ਨੇ ਪਰਮੇਸ਼ਰ ਦੇ ਨਾਲੋਂ ਟੁੱਟ ਜਾਂਦੇ ਭਗਤ ਤ੍ਰਿਲੋਚਨ ਜੀ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼ਬਦ ਹੈ ਅੰਤਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਲ ਵਲ ਉਤਰੈ ਆਪ ਜੀ ਭਗਤੀ ਕਰਦੇ ਸੀ ਬਹੁਤ ਬੰਦਗੀ ਕਰੀ ਅਤੇ ਕਈ ਵਾਰੀ ਮਹਾਂਪੁਰਸ਼ਾਂ ਤੋਂ ਜਾ ਕੇ ਵਚਨ ਕਰਨੇ ਨਾਮਦੇਵ ਜੀ ਆਦਿ ਕੋਲ ਕਿ ਮੈਨੂੰ ਅਜੇ ਪਰਮੇਸ਼ੁਰ ਦੇ ਦਰਸ਼ਨ ਨਹੀਂ ਹੋਏ ਜਾਂ ਤਾਂ ਮੇਰੀ ਭਗਤੀ 'ਚ ਕੋਈ ਕਸਰ ਹੈ ਤੁਸੀਂ ਦਰਸ਼ਨ ਕਰਦੇ ਹੋ ਤੁਸੀਂ ਕਦੇ ਨਾ ਕਦੇ ਮੇਰਾ ਮੇਰੀ ਸਿਫਾਰਿਸ਼ ਕਰੇ ਅਤੇ ਇਸ ਤਰ੍ਹਾਂ ਕਰਦੇ ਕਰਦੇ ਵਡੇਰੀ ਉਮਰ ਹੋ ਗਈ ਸਾਧੂ ਮਹਾਤਮਾ ਆਉਂਦੇ ਨੇ ਅਤੇ ਵੱਡੀ ਉਮਰ ਹੋਣ ਕਰਕੇ ਹੁਣ ਸੇਵਾ ਨਹੀਂ ਹੁੰਦੀ ਅਤੇ ਘਰਵਾਲੀ ਉਹਨਾਂ ਦੀ ਭਾਵੇਂ ਉਹ ਵੀ ਬੰਦਗੀ ਕਰਦੀ ਹੈ ਸੇਵਾ ਕਰਦੀ ਹੈ ਪਰ ਉਹ ਥੋੜ੍ਹਾ ਦੋਸ਼ ਦਿੰਦੀ ਰਹਿੰਦੀ ਹੈ ਅਤੇ ਕਈ ਵਾਰੀ ਜਦ ਭਗਤ ਜੀ ਘਰ ਆ ਜਾਂਦੇ ਸੀ ਕਹਿਣ ਲੱਗੇ ਦੇਖੋ ਆਪਾਂ ਨਾਮ ਜਪਦੇ ਹਾਂ ਤੁਸੀਂ ਇਹ ਕਹਿੰਦੇ ਹੋ ਵੀ ਨਾਮ ਜਪਣ ਵਾਲਿਆਂ ਨੂੰ ਸਭ ਕੁਛ ਮਿਲ ਜਾਂਦਾ ਅਣਹੋਈਆਂ ਹੋਈਆਂ ਹੋ ਜਾਂਦੀਆਂ ਮੱਥੇ ਦੇ ਲੇਖ ਮਿਟ ਜਾਂਦੇ ਨੇ ਪਰ ਆਪਾਂ ਨੂੰ ਤਾਂ ਪਰਮੇਸ਼ੁਰ ਨੇ ਇੱਕ ਪੁੱਤਰ ਦੀ ਦਾਤ ਨਹੀਂ ਦਿੱਤੀ ਹੁਣ ਬੁੜੇ ਹੋ ਗਏ ਹਾਂ ਸਰੀਰ ਕੌਣ ਸੰਭਾਲੇਗਾ ਸਰੀਰਾਂ ਨੂੰ ਅਤੇ ਫਿਰ ਸਾਧੂ ਮਹਾਤਮਾ ਆਉਂਦੇ ਨੇ ਜੇ ਪੁੱਤਰ ਹੁੰਦਾ ਤਾਂ ਸੰਭਾਲ ਲਿਆ ਕਰਦਾ ਹੁਣ ਬਸਤਰ ਕੌਣ ਧੋਵੇ ਉਹਨਾਂ ਦੇ ਕੌਣ ਉਹਨਾਂ ਦੇ ਮੰਜੇ ਵਿਛਾਵੇ ਕੌਣ ਪ੍ਰਸ਼ਾਦੇ ਲਾਏ ਵੀ ਭਗਤੀ ਕਰਦੇ ਹਾਂ ਪਰਮੇਸ਼ੁਰ ਸੁਣਦਾ ਹੀ ਨਹੀਂ ਹੈ ਸਾਡੇ ਵਾਰ ਨੂੰ ਤਾਂ ਚੁੱਪ ਕਰਕੇ ਬੈਠਾ ਬਹੁਤ ਉਲਾਂਭੇ ਦੇਣੇ ਉਹਨੇ ਉਹ ਧੀਰ ਜਵਾਨ ਸੀਗੇ ਬਹੁਤ ਉਹਨਾਂ ਨੇ ਕਹਿਣਾ ਨਹੀਂ ਉਲਾਂਭੇ ਨਾ ਦੇ ਇਹ ਤਾਂ ਐਸਾ ਹੀ ਆ ਆਪਣਾ ਪਿਛਲੇ ਜਨਮਾਂ ਦਾ ਕੋਈ ਲੇਖ ਹੈ